ਮੰਨ ਲਓ ਕਸੌਲੀ ਪਹਾੜ ਦੇ ਹੇਠੋਂ ਕੋਈ ਗਰਮ ਕੋਟ ਲੈ ਆਇਆ ਹੈ, ਦੂਸਰਾ ਆਦਮੀ ਨਹੀਂ ਲੈ ਕੇ ਆਇਆ। ਜੇ ਉੱਪਰ ਠੰਡ ਕਰਕੇ ਜ਼ਰੂਰਤ ਪੈ ਗਈ ਤਾਂ ਜਿਹੜਾ ਲੈ ਆਇਆ ਹੈ ਇਸਤੇਮਾਲ ਕਰਕੇ ਸੁਖੀ ਹੋ ਜਾਏਗਾ, ਨਹੀਂ ਤਾਂ ਦੂਸਰੇ ਨਾਲੋਂ ਤੇ ਕਿਸੇ ਹਾਲਤ ਵਿੱਚ ਵੀ ਘੱਟ ਨਹੀਂ ਰਹੇਗਾ। ਤੁਸੀਂ ਨਾਮ ਜਪੀ ਜਾਵੋ, ਮਰਨ ਦੇ ਬਾਅਦ ਨਾ ਜਪਣ ਵਾਲਿਆਂ ਨਾਲੋਂ ਤਾਂ ਹਰ ਹਾਲਤ ਵਿੱਚ ਨਫੇ ਵਿੱਚ ਰਹੋਗੇ ਨਾ। ਸ੍ਰੀ ਕਬੀਰ ਜੀ ਇਸ ਬਾਬਤ ਇਸ ਤਰ੍ਹਾਂ ਕਹਿੰਦੇ ਹਨ, ਕਹੋ ਕਬੀਰ ਅੱਖਰ ਦੋਏ ਪਾਕ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਕਿਸੇ ਦੀਆਂ ਚਾਬੀਆਂ ਗੁਆਚ ਜਾਣ ਤਾਂ ਉਸ ਨੂੰ ਹਰ ਦਮ ਕੰਮ ਕਾਜ ਕਰਦੇ ਨੂੰ ਚਾਬੀਆਂ ਯਾਦ ਆਉਂਦੀਆਂ ਰਹਿੰਦੀਆਂ ਹਨ। ਜੇ ਕਿਧਰੇ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਹਰ ਵਕਤ ਸਾਡੀ ਯਾਦ ਵਿੱਚ ਆ ਜਾਵੇ ਜਿਵੇਂ ਚਾਬੀਆਂ ਦੀ ਲੋੜ ਹੈ, ਐਵੇਂ ਨਾਮ ਦੀ ਅਹਿਮੀਅਤ ਦਾ ਮਰਨ ਦੇ ਬਾਅਦ ਪਤਾ ਲੱਗੇਗਾ। ਇੱਥੇ ਇਸ ਸੰਸਾਰ ਵਿੱਚ ਤਾਂ ਸਾਖ ਸੰਬੰਧੀ ਕੰਮ ਆ ਜਾਂਦੇ ਹਨ, ਅੱਗੇ ਗਿਆ ਤਾਂ ਕੇਵਲ ਨਾਮ ਨੇ ਹੀ ਕੰਮ ਆਉਣਾ ਹੈ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਇਸ ਤਰ੍ਹਾਂ ਭਾਵ ਤੁਸੀਂ ਸਮਝੋ ਕਿ ਇੱਕ ਵੀਰਜ ਦਾ ਬਿੰਦੂ ਹੈ ਜੋ ਛੋਟੇ ਜਿਹੇ ਕਤਰੇ ਤੋਂ ਅਸਾਂ ਸਾਰਿਆਂ ਦੀ ਬਣਤਰ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਨਾਮ ਇੱਕ ਨਿਊਕਲੀਅਸ ਹੈ ਜੋ ਸਾਡੇ ਵਿੱਚ ਰੱਬੀਅਤ ਪੈਦਾ ਕਰ ਦਿੰਦਾ ਹੈ। ਨਾਮ ਦਾ ਕਿਣਕਾ ਮਾਨੋ ਜਾਗ ਹੈ। ਜਦ ਤੱਕ ਨਾਮ ਦੀ ਯੂਟਿਲਿਟੀ ਦਾ ਪਤਾ ਨਾ ਲੱਗੇ ਆਦਮੀ ਬੇਬਹਿਰਾ ਰਹਿੰਦਾ ਹੈ। ਬਾਬਾ ਪ੍ਰਿਥੀ ਚੰਦ ਨੇ ਇਤਨੇ ਉਪਦਰਵ ਗੁਰੂ ਅਰਜਨ ਦੇਵ ਜੀ ਨਾਲ ਤਦੇ ਕੀਤੇ ਕਿ ਉਸ ਨੂੰ ਨਾਮ 'ਤੇ ਭਰੋਸਾ ਨਹੀਂ ਸੀ। ਨਾਮ ਜਦ ਮਿਲ ਗਿਆ ਕਾਲ ਤੁਸਾਂ ਆਪ ਕਰਨੀ ਹੈ। ਗੁਰਮੁਖ ਵੀ ਹੁਕਮ ਵਿੱਚ ਵਰਤਦਾ ਹੈ, ਜਿਵੇਂ ਕੋਈ ਕਰਿੰਦਾ ਮੁਨੀਮ ਆਪਣੇ ਮਾਲਕ ਦੇ ਹੁਕਮ ਅੰਦਰ ਰਹਿੰਦਾ ਹੋਇਆ ਗਾਹਕਾਂ ਦੀ ਆਓ ਭਗਤ ਕਰਦਾ ਹੈ, ਉਹਨਾਂ ਨੂੰ ਪਾਣੀ ਦਾ ਗਲਾਸ ਪੀਣ ਵਾਸਤੇ ਲਿਆ ਕੇ ਦੇ ਸਕਦਾ ਹੈ। ਪਰ ਜੇ ਆਪਣੀ ਮਰਜ਼ੀ ਨਾਲ ਦੁਕਾਨ ਤੋਂ ਸੋਨਾ ਚੁੱਕ ਕੇ ਦੇ ਦੇਵੇ ਤਾਂ ਉਸ ਨੂੰ ਕੀਮਤ ਪੱਲਿਓਂ ਭਰਨੀ ਪਵੇਗੀ, ਨਹੀਂ ਤਾਂ ਬੇਈਮਾਨ ਗਿਣਿਆ ਜਾਵੇਗਾ। ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ, ਵਿਆਖਿਆ ਪੜਿਆਂ ਵਾਸਤੇ ਕਰਨੀ ਪੈਂਦੀ ਹੈ। ਮਤਲਬ ਦੀ ਗੱਲ ਤਾਂ ਸਿਰਫ ਇੱਕੋ ਹੀ ਹੈ ਕਿ ਵਾਹਿਗੁਰੂ ਹੈ, ਇਹ ਸਦਾ ਯਾਦ ਰਹੇ। ਲੁਧਿਆਣੇ ਦੇ ਲਾਗੇ 6-7 ਮੀਲਾਂ ਦੀ ਵਿੱਥ 'ਤੇ ਇੱਕ ਪਿੰਡ ਹੈ। ਕੁਝ ਵਰਸ ਹੋਏ ਇੱਥੇ ਇੱਕ ਜ਼ਿਮੀਂਦਾਰ ਜੱਟ ਗੁਰੂ ਦੇ ਪ੍ਰੇਮ ਰੰਗ ਵਿੱਚ ਮੁਸ਼ਕਿਆ ਸੀ। ਉਸ ਦੀ ਬੜੀ ਪ੍ਰਸਿੱਧੀ ਅਤੇ ਮਾਨਤਾ ਸੀ, ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ ਸੀ। ਉਹ ਅਨਪੜ੍ਹ, ਉਸ ਨੂੰ ਰਾਮ ਦੀ ਰੰਗਣ ਇੱਕ ਰਮਤੇ ਸਾਧੂ ਤੋਂ ਲੱਗੀ ਸੀ। ਉਹ ਇਉਂ ਕਿ ਇੱਕ ਦਿਨ ਉਹ ਆਪਣਾ ਖੂਹ ਗੇੜ ਰਿਹਾ ਸੀ, ਬਲਦ ਹਾਲਟ ਨੂੰ ਚਲਾ ਰਹੇ ਸਨ ਅਤੇ ਇਹ ਪਿੱਛੇ ਗਾਦੀ 'ਤੇ ਬੈਠਾ ਇਹਨਾਂ ਨੂੰ ਹਿੱਕ ਰਿਹਾ ਸੀ। ਗਰਮੀ ਦੇ ਦਿਨ ਸਨ ਕਿ ਸਾਈਂ ਦੇ ਨਾਮ ਵਾਲਾ ਸਾਧੂ ਉਹਦੇ ਖੂਹ 'ਤੇ ਆ ਨਿਕਲੇ। ਸਾਧੂ ਨੇ ਜੱਟ ਵੱਲ ਮੂੰਹ ਕਰਕੇ ਆਖਿਆ, ਭਾਈ ਮਿੱਤਰਾ ਪਾਣੀ ਤਾਂ ਪਿਲਾ, ਸਾਈਂ ਤੇਰਾ ਭਲਾ ਕਰੇ, ਪਿਆਸਾ ਹਾਂ। ਜੱਟ ਨੇ ਖੜੋ ਕੇ ਨਮਸਕਾਰ ਕੀਤੀ, ਫਿਰ ਵਿਚਾਰਿਆ, ਸਾਧੂ ਹੈ ਇਸ ਨੂੰ ਫੋਕਾ ਪਾਣੀ ਕੀ ਪਿਲਾਵਾਂ, ਖੂਹ 'ਤੇ ਗਾਂ ਬੱਝੀ ਹੈ, ਹੋਵੇ ਨਾ ਤਾਂ ਇਸ ਨੂੰ ਦੁੱਧ ਦੀ ਲੱਸੀ ਬਣਾ ਦੇਵਾਂ। ਇਹ ਸੋਚ ਕੇ ਉਸਨੇ ਚੱਬ ਨਾਲ ਗਾਂ ਚੋਈ, ਦੁੱਧ ਕੱਢਿਆ ਅਤੇ ਇੱਕ ਟਿੰਡ ਵਿੱਚ ਦੁੱਧ ਅਤੇ ਪਾਣੀ ਬਣਾ ਕੇ ਕੱਚੀ ਲੱਸੀ ਸਾਈਂ ਫਕੀਰ ਦੇ ਅੱਗੇ ਜਾ ਤਰੀ। ਫਕੀਰ ਬਹੁਤ ਪ੍ਰਸੰਨ ਹੋਇਆ, ਅਸੀਸ ਦਿੱਤੀ ਅਤੇ ਕਹਿਣ ਲੱਗਾ, ਚੌਧਰੀ ਤੈਨੂੰ ਕਿਵੇਂ ਪਤਾ ਸੀ ਕਿ ਮੈਂ ਭੁੱਖਾ ਹਾਂ, ਮੈਂ ਤਾਂ ਪਾਣੀ ਮੰਗਿਆ ਸੀ, ਤੂੰ ਕੱਚੀ ਲੱਸੀ ਕਰਕੇ ਪਿਲਾ ਦਿੱਤੀ। ਜੱਟ ਨੇ ਉੱਤਰ ਦਿੱਤਾ, ਆਪ ਰੱਬ ਦੇ ਸਾਈਂ ਫਕੀਰ ਹੋ, ਮੇਰੇ ਪਾਸ ਜੋ ਸੀ ਹਾਜ਼ਰ ਕਰ ਦਿੱਤਾ। ਇਹ ਸੁਣ ਕੇ ਫਕੀਰ ਵਿਸਮਾਦ ਰੰਗ ਵਿੱਚ ਆ ਗਿਆ ਅਤੇ ਕਹਿਣ ਲੱਗਾ, ਵਾਹ, ਜਾਂ ਜੋ ਤੇਰੇ ਪਾਸ ਸੀ ਤੂੰ ਆਪਣੀ ਮਰਜ਼ੀ ਨਾਲ ਮੈਨੂੰ ਅਰਪਣ ਕੀਤਾ ਹੈ, ਜੋ ਸਾਡੇ ਪਾਸ ਹੈ ਅਸੀਂ ਆਪਣੀ ਮਰਜ਼ੀ ਨਾਲ ਤੈਨੂੰ ਅਰਪਣ ਕਰ ਦਿੰਦੇ ਹਾਂ। कहो वाहे गुरु वाहे गुरु वाहे गुरु। पिछे जट ने भी इसी तरह 3 बार वाहे गुरु वाहे गुरु वाहे गुरु। फकीर ने कहा बस कई चल इस तरह वाहे गुरु वाहे गुरु वाहे गुरु, ते फिर देख रंग वाहे गुरु साईं दे कि इस वाहे गुरु नू की फल लगते हैं। ये कह के फकीर तो चला गया ते ए जट वाहेगुरु 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 करन लग पिया। उसनू होर गल्लां सारियां विसर गईयां। बस चेते रहे ते एक वाहेगुरु, बस इसी नाम दी रट ला बैठा, दिन रात यही जाप करी जावे। कुछ समय दे बाद पिंड वालियां ने वेख्या कि मोहों जो कहिंदा है सच हो जांदा है। होर लोग तां खेतां विच हल वाहुंदे, सुहागा देंदे ते नदीणा कढ़दे सन। ਇਹ ਇਵੇਂ ਮਾਮੂਲੀ ਜਿਹਾ ਖੇਤ ਵਾ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਖੇਤ ਵਿੱਚ ਬੀਜ ਵੇਚ ਦਿੰਦਾ, ਪਰ ਇਸਦੀ ਖੇਤੀ ਹੋਰਨਾਂ ਨਾਲੋਂ ਬਹੁਤ ਫਲਦੀ ਅਤੇ ਅਨਾਜ ਪੈਦਾ ਕਰਦੀ। ਇਸ ਦੀ ਸਣੇ ਸਣੇ ਲਾਗੇ ਦੇ ਪਿੰਡਾਂ ਵਿੱਚ ਵੀ ਚਰਚਾ ਹੋ ਗਈ। ਲੋਕ ਇਸ ਪਾਸ ਮਨੌਤਾ ਮੰਨਣ ਆਉਣ ਲੱਗ ਪਏ। ਇਹ ਜੋ ਸਹਿਜ ਸੁਭਾਅ ਬੋਲ ਦੇਵੇ ਉਹ ਹੋ ਜਾਵੇ, ਵਾਕ ਸਿੱਧੀ ਫੁਰਿਆਈ। ਆਖਰ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਇੰਨਾ ਮਸਤ ਹੋ ਗਿਆ, ਇਸ ਨੇ ਆਪਣੇ ਘਰ ਵੀ ਜਾਣਾ ਛੱਡ ਦਿੱਤਾ। ਖੂਹ 'ਤੇ ਬੈਠ ਰਹੇ ਅਤੇ ਵਾਹਿਗੁਰੂ 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 ਦੀ ਰੱਟ ਲਗਾਈ ਰੱਖੇ। ਇੱਕ ਦਿਨ ਪਿੰਡ ਦਾ ਨੰਬਰਦਾਰ ਆਇਆ ਅਤੇ ਆ ਕੇ ਕਹਿਣ ਲੱਗਾ, ਭਾਈ ਤੂੰ ਕੀ ਇੱਥੇ ਕਰ ਰਿਹਾ ਹੈ? ਤੇਰੀ ਘਰਵਾਲੀ ਨੂੰ ਤਾਂ ਤੇਰੇ ਭਰਾ ਨੇ ਆਪਣੇ ਘਰ ਪਾ ਲਿਆ। ਇਸ ਨੇ ਸੁਣਿਆ ਅਤੇ ਮੁਸ਼ਕਰਾਇਆ ਅਤੇ ਕਹਿਣ ਲੱਗਾ, ਭਾਈ ਇਸ ਬਲਾ ਤੋਂ ਤਾਂ ਮੇਰੇ ਮਾਂ ਜਾਏ ਨੇ, ਮੇਰੇ ਭਰਾ ਨੇ ਹੀ ਛੁਡਾਉਣਾ ਸੀ ਨਾ, ਇਹ ਉਪਕਾਰ ਹੋਰ ਕਿਸਨੇ ਕਰਨਾ ਸੀ? ਇਹ ਸੁਣ ਕੇ ਨੰਬਰਦਾਰ ਹੈਰਾਨ ਰਹਿ ਗਿਆ। ਜੱਟ ਤਾਂ ਤ੍ਰੀਮਤ ਵਾਸਤੇ ਕਤਲ ਕਰ ਦਿੰਦੇ ਹਨ, ਇਸ ਨੇ ਜ਼ਰਾ ਵੀ ਬੁਰਾ ਨਹੀਂ ਮਨਾਇਆ, ਸਗੋਂ ਸ਼ੁਕਰ ਕਰ ਰਿਹਾ ਹੈ। ਅਗਨ ਨਿਵਾਜੀ ਸਤਿਗੁਰ ਦੇਵ, ਸੇਵਕ ਆਪਣੇ ਲਾਇਓ ਸੇਵ। ਜਦੋਂ ਦੀ ਇਹ ਵਾਰਤਾ ਹੈ ਉਦੋਂ ਪੰਡਿਤ ਈਸਰ ਸਿੰਘ ਜੀ ਬੜੇ ਮਸ਼ਹੂਰ ਵਿਦਵਾਨ ਹੋਏ ਹਨ। ਆਪ ਨਿਰਮਲੇ ਸੰਤ ਸਨ ਅਤੇ ਚਾਰੇ ਵੇਦਾਂ ਦੇ ਵਕਤਾ ਸਨ, ਗੁਰਮੁਖ ਸਨ, ਗੁਰੂ ਘਰ ਦੇ ਸ਼ਰਧਾਲੂ ਸਨ। ਭਾਰਤ ਵਿੱਚ ਸਾਰੇ ਸਾਧੂ ਸੰਸਾਰ ਵਿੱਚ ਆਪ ਮੰਨੇ ਪਰਮੰਨੇ ਸਨ। ਕਹਿੰਦੇ ਹਨ ਆਪ ਜੀ ਨੂੰ ਮਹਾਰਾਜਾ ਨਾਭਾ ਹੀਰਾ ਸਿੰਘ ਜੀ ਨੇ ਇੱਕ ਵੇਰ 1 ਲੱਖ ਰੁਪਈਆ ਭੇਟ ਕਰਨਾ ਚਾਹਿਆ, ਆਪ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਜਦ ਸਰਦਾਰਾਂ ਨੇ ਅਸਰਾਰ ਕੀਤਾ ਕਿ ਸਵਾਮੀ ਜੀ ਉਹ ਪ੍ਰਵਾਨ ਕਰ ਲਓ, ਕਿਸੇ ਧਰਮ ਕਾਰ ਵਿੱਚ ਲੱਗ ਜਾਏਗਾ, ਮਹਾਰਾਜ ਹੀਰਾ ਸਿੰਘ ਵਰਗਾ ਇਸ ਸਮੇਂ ਮੁਲਕ ਵਿੱਚ ਕੋਈ ਦਾਨੀ ਨਹੀਂ ਹੈ। ਆਪ ਜਲਾਲ ਵਿੱਚ ਆ ਗਏ ਤਾਂ ਕਹਿਣ ਲੱਗੇ, ਜੇ ਮਹਾਰਾਜਾ ਹੀਰਾ ਸਿੰਘ ਵਰਗਾ ਕੋਈ ਦਾਨੀ ਨਹੀਂ ਤਾਂ ਈਸਰ ਸਿੰਘ ਵਰਗਾ ਕੋਈ ਵਿਰਕਤ ਸਾਧੂ ਵੀ ਨਹੀਂ ਹੈ। ਜੇ ਹਰਿਦੁਆਰ ਤੋਂ ਨਾਭੇ ਤੱਕ ਹੀ ਹੀਰਾ ਸਿੰਘ ਅਸ਼ਰਫੀਆਂ ਦੀ ਸੜਕ ਬਣਾ ਦੇਵੇ ਤਾਂ ਉਸ ਵੱਲ ਈਸਰ ਸਿੰਘ ਤੱਕੇਗਾ ਵੀ ਨਹੀਂ। ਇਹਨਾਂ ਪੰਡਿਤ ਈਸਰ ਸਿੰਘ ਹੋਰਾਂ ਪਾਸ ਕਿਸੇ ਨੇ ਉਸ ਜੱਟ ਦਾ ਜ਼ਿਕਰ ਕੀਤਾ ਕਿ ਕਿਵੇਂ ਲੁਧਿਆਣੇ ਲਾਗੇ ਪਿੰਡ ਵਿੱਚ ਇੱਕ ਜੱਟ ਮੁਸ਼ਕਿਆ ਹੈ, ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾਈ ਰੱਖਦਾ ਹੈ, ਬਗੈਰ ਬਹੁਤ ਹਲਵਾਏ ਜਾਂ ਸੁਹਾਗਾ ਦਿੱਤੇ ਦੇ ਖੇਤੀ ਬਾਕੀਆਂ ਨਾਲੋਂ ਚੰਗੀ ਵੱਢ ਲੈਂਦਾ ਹੈ ਅਤੇ ਜੋ ਮੂੰਹੋਂ ਕਹਿੰਦਾ ਹੈ ਸੱਚ ਹੋ ਜਾਂਦਾ ਹੈ। ਪੰਡਿਤ ਈਸਰ ਸਿੰਘ ਜੀ ਸੁਣਦੇ ਰਹੇ। ਜਦ ਉਸਨੇ ਦੱਸਿਆ ਕਿ ਇਸ ਦੀ ਘਰਵਾਲੀ ਇਸ ਦੇ ਭਰਾ ਨੇ ਘਰ ਪਾ ਲਈ ਹੈ, ਜਦ ਇਸ ਨੂੰ ਪਤਾ ਲੱਗਾ ਤਾਂ ਇਹ ਭਰਾ ਨਾਲ ਲੜਿਆ ਨਹੀਂ, ਸਗੋਂ ਕਹਿਣ ਲੱਗਾ ਇਸ ਬਲਾ ਤੋਂ ਮੇਰੀ ਮਾਂ ਜਾਏ ਭਰਾ ਨੇ ਹੀ ਛੁਡਾਉਣਾ ਸੀ, ਹੋਰ ਇਹ ਉਪਕਾਰ ਕੌਣ ਕਰਦਾ? ਤਾਂ ਪੰਡਿਤ ਹੋਰੀ ਅਸਚਰਜ ਹੋ ਗਏ ਅਤੇ ਉਸ ਪਿੰਡ ਜਾ ਕੇ ਉਸਦੇ ਦਰਸ਼ਨ ਕਰਨ ਦੀ ਸਲਾਹ ਪੱਕੀ ਕਰ ਲਈ। ਆਪ ਆ ਕੇ ਮਿਲੇ ਤਾਂ ਜੋ ਸੁਣਿਆ ਸੀ ਠੀਕ ਸਹੀ ਕੀਤਾ। ਆਪ ਉਸ ਜੱਟ ਨੂੰ ਕਹਿਣ ਲੱਗੇ ਕਿ ਭਾਈ ਤੂੰ ਵਾਹਿਗੁਰੂ ਕਿਉਂ ਕਰਦਾ ਹੈ? ਜੱਟ ਨੇ ਕਿਹਾ ਮੇਰੇ ਮੁਰਸ਼ਿਦ ਨੇ ਇਹ ਦੱਸਿਆ ਸੀ, ਸੋ ਕਰੀ ਜਾਂਦਾ ਹਾਂ, ਮੈਨੂੰ ਕੀ ਪਤਾ ਮੈਂ ਕਿਉਂ ਕਰਦਾ ਹਾਂ। ਪੰਡਿਤ ਜੀ ਨੇ ਪੁੱਛਿਆ ਜੇ ਤੂੰ ਵਾਹਿਗੁਰੂ ਕਰਨਾ ਛੱਡ ਦੇਵੇਂ ਤਾਂ ਕੀ ਹੋਵੇ? ਜੱਟ ਬੇਬਲ ਹੋ ਕੇ ਕਹਿਣ ਲੱਗਾ ਜੇ ਮੈਂ ਵਾਹਿਗੁਰੂ ਕਰਨਾ ਛੱਡ ਦੇਵਾਂ ਤਾਂ ਮੈਂ ਮਰਦਾ ਹਾਂ, ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਵੇਂ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਇਹ ਜਵਾਬ ਸੁਣ ਕੇ ਪੰਡਿਤ ਈਸਰ ਸਿੰਘ ਜੀ ਨੇ ਜੱਟ ਨੂੰ ਨਮਸਕਾਰ ਕੀਤੀ। ਵਾਹਿਗੁਰੂ ਨਾਮ ਜਪਣ ਵਾਲੇ ਦਾ ਇਉਂ ਜੀਵਨ ਆਧਾਰ ਬਣ ਜਾਂਦਾ ਹੈ, ਬ੍ਰਹਮ ਗਿਆਨੀ ਕੈ ਨਾਮ ਆਧਾਰ।